आखे शब्द पाखे अरद उरध दिन राते आखण औखा सुनना औखा आखन जापे आख इके आख आख है शब्द पाख है अरद उरद दिन राते ਅਸੀਂ ਜਿੱਦਾਂ ਮਹੱਲਾ ਪਹਿਲਾ ਆਪਣੀ ਬਾਣੀ ਚ ਲਿਖਦਾ ਹੈ ਗੁਰੂ ਬਾਬਾ ਨਾਨਕ ਜਿੱਦਾਂ ਬਾਣੀ ਚ ਹੁਕਮ ਹੈ ਅਸੀਂ ਉਦਾਂ ਨਾਮ ਜਪਣਾ ਹੈ ਮਹੱਲਾ ਪਹਿਲਾ ਕਹਿੰਦਾ ਮੈਂ ਇੱਕੇ ਨੂੰ ਹੀ ਆਖਦਾ ਹਾਂ ਇੱਕੇ ਨੂੰ ਹੀ ਆਖਦਾ ਹਾਂ ਉਹ ਇੱਕ ਹੈ ਰੱਬ ਹੀ ਰੱਬ ਇੱਕ ਨੀ ਕਹਿਣਾ ਇੱਕ ਆਖ ਅੱਖ ਹੈ ਸਿਆਰੀ ਬੁਲਾਉਣੀ ਪੈਣੀ ਹੈ ਦੋ ਸਿਆਰੀਆਂ ਇੱਕੇ ਆਖ ਅੱਖ ਜਿਹੜੀ ਅਸੀਂ ਸਿਆਰੀ ਨਹੀਂ ਬੁਲਾਉਂਦੇ ਉਹਦੇ ਨਾਲ ਬੜਾ ਅਰਥਾਂ ਦਾ ਅਨਰਥ ਹੋ ਜਾਂਦਾ ਹੈ ਸ਼ਬਦ ਸੁਰਤ ਦੀ ਖੇਡ ਵਾਲੇ ਅਭਿਆਸੀਆਂ ਨੂੰ ਮਹਾਰਾਜ ਨੇ ਇੱਕ ਲਿਖਿਆ ਕਿ ਇੱਕੇ ਲਿਖਿਆ ਇੱਕ ਵੀ ਏਦਾਂ ਹੀ ਬਣਦਾ ਹੈ ਪਰ ਸਿਆਰੀ ਅਲਹਿਦਾ ਕਰੇਗੀ ਉਹਨੂੰ ਇੱਕੇ ਇੱਕੇ ਨੂੰ ਹੀ ਆਖੀ ਚੜ ਹੋ ਕੀ ਰਿਹਾ ਸੀ ਅਸੀਂ ਨਾਲ ਬੋਲ ਵਿਗਾੜ ਕਰ ਲੈਂਦੇ ਹਾਂ ਪਰਮੇਸ਼ਰ ਦਾ ਕੇਵਲ ਨਾਮ ਜਿੱਦਾਂ ਸ਼ੁੱਧ ਅੱਖਰਾਂ ਚ ਇੰਨੀ ਵਾਰੀ ਸਾਡੇ ਗ੍ਰੰਥ ਚ ਲਿਖਿਆ ਹੈ ਔਰ ਉਹ ਹੈ ਹਰ ਹਰ ਗੋਬਿੰਦ ਗੋਬਿੰਦ ਰਾਮ ਰਾਮ ਰਿਸ਼ੀਕੇਸ਼ ਰਿਸ਼ੀਕੇਸ਼ ਅੱਲਾ ਅੱਲਾ ਕੋਈ ਮੁਸਲਮਾਨ ਹੈ ਤੇ ਉਹ ਨਰੋਲ ਰੱਬ ਦਾ ਨਾਮ ਜਪੇ ਨਾਲ ਮੁਹੰਮਦ ਰਸੂਲ ਅੱਲਾ ਨੂੰ ਨਹੀਂ ਜਪਣਾ ਇਹ ਐਡੀ ਵੱਡੀ ਡਿਸਿਪਲਿਨ ਹੈ ਜਿਹੜੀ ਕਿ ਇਸ ਗਿਆਨ ਦੇ ਉਲਟ ਸਾਰੀਆਂ ਚੀਜ਼ਾਂ ਹੋ ਰਹੀਆਂ ਸਿੱਖੀ ਚ ਕੋਈ ਸਤਨਾਮ ਵਾਹਿਗੁਰੂ ਚ ਪਾਈ ਜਾਂਦਾ ਹੈ ਜਿੰਨਿਆਂ ਸੰਤ ਹੈ ਜਿਨ੍ਹਾਂ ਨੂੰ ਇੰਨਾ ਗਿਆਨ ਨਹੀਂ ਹੈ ਬਾਣੀ ਦਾ ਉਹ ਜਿੱਦਾਂ ਜੀ ਸਾਡੇ ਮਹਾਂਪੁਰਖਾਂ ਨੇ ਇੱਦਾਂ ਹੀ ਜਪਾਇਆ ਉਹ ਸਤਿਨਾਮ ਸਤੇ ਵੀ ਨਹੀਂ ਕਹਿੰਦੇ ਉਹ ਸਤਨਾਮ ਵਾਹਿਗੁਰੂ ਕਹਿੰਦੇ ਜੀ ਇਹ ਜਪਣਾ ਚਾਹੀਦਾ ਅਸੀਂ ਕਹਿੰਦੇ ਹਾਂ ਮਹਾਰਾਜ ਕਹਿੰਦਾ ਦਸਮ ਪਾਤਸ਼ਾਹ ਕਹਿੰਦਾ ਬਿਨ ਹਰੇ ਨਾਮ ਨਾ ਬਾਚਨ ਪੈ ਦਸਮ ਪਾਤਸ਼ਾਹ ਕਹਿੰਦੇ ਕੇਵਲ ਹਰੀ ਦਾ ਨਾਮ ਜਪ ਸੱਤੇ ਪ੍ਰੀ ਫੇਸ ਹੈ ਸੱਤੇ ਲਫ਼ਜ਼ ਹੈ ਸੱਸਾ ਤੱਤੇ ਨੂੰ ਸਿਆਰੀ ਸੱਤੇ ਨਾਮ ਮੰਮੇ ਨੂੰ ਔਂਕੜ ਹੈ ਉੱਥੇ ਪਹਿਲਾ ਸਰੂਪ ਸਾਡਾ ਇੱਕ ਫਿਰ ਉੱਥੋਂ ਬਾਅਦ ਉਹ ਮੂੰਹ ਖੁੱਲਾ ਹੈ ਉਹ ਹੈ ਓ ਮੂੰਹ ਬੰਦ ਹੀ ਨਹੀਂ ਉਹਦਾ ਉਹ ਲਫ਼ਜ਼ ਉਹ ਹੈ ਓਂਕਾਰ ਨਹੀਂ ਹੈ ਓਮਕਾਰ ਜਿੱਥੇ ਲਿਖਣਾ ਸੀ ਮੁਹੱਲਿਆਂ ਨਾਲ ਓਮਕਾਰ ਦੱਖਣੀ ਓਮਕਾਰ ਬਾਣੀ ਲਿਖ ਦਿੱਤੀ। ਅਸੀਂ ਸੀਧੇ ਲੈਣਾ ਵੀ ਮਹਾਰਾਜ ਨਾ ਇੱਥੇ ਨਿਰਾ ਹੀ ਓ ਪਾਇਆ ਹੈ ਔਰ ਇਹ ਏਕ ਓਮਕਾਰ ਨਹੀਂ ਹੈ, ਇਹ ਭਾਈ ਗੁਰਦਾਸ ਦੀ ਵਾਰ ਗਲਤ ਹੈ। ਉਹ ਲਿਖਦੀ ਹੈ ਏਕਾ ਏਕੰਕਾਰ ਲਿਖ ਦਿਖਾਲਿਆ ਊੜਾ ਓਮਕਾਰ ਪਾਸ ਬਹਾਲਿਆ। ਉਹ ਕੱਚੀ ਵਾਰ ਹੈ, ਬਾਣੀ ਕਹਿੰਦੀ ਹੈ ਵੀ ਇਹ ਧੰਨੇ ਧੰਨੇ ਓ ਧੰਨੇ ਧੰਨੇ ਓ ਅੱਗੇ ਕੀ ਹੈ ਜੀ ਧੰਨੇ ਧੰਨੇ ਓ ਰਾਮ ਬੇਨ ਵਾਜੈ ਮਾਧੁਰ ਮਾਧੁਰ ਧੁਨੇ ਅਨਹਦ ਗਾਜੈ। ਨਾਮਦੇਵ ਜੀ ਭਗਤ ਜਿਹੜੇ ਗੁਰੂ ਨਾਨਕ ਤੋਂ ਵੀ 200 ਸਾਲ ਪਹਿਲਾਂ ਹੋਏ 200 ਸਾਲ ਉਹਦਾ ਸ਼ਬਦ ਹੈ ਧੰਨੇ ਧੰਨੇ ਓ ਉੱਥੇ ਇਹਨਾਂ ਨੂੰ ਊੜਾ ਅਲਹਿਦਾ ਕਰਨਾ ਪੈ ਗਿਆ। ਸਾਰੀ ਬਾਣੀ ਦੇ ਦਰਸ਼ਨ ਕਰੋ, ਇਹ ਲਫ਼ਜ਼ ਜਿਹੜਾ ਐਡਾ ਵੱਡਾ ਧੁਨ ਦਾ ਲਖਾਇਕ ਹੈ ਇਹ ਕਦੀ ਸੱਜੇ ਬੰਨੇ ਜੋੜ ਦਿੰਦੇ ਆ ਕਦੀ ਖੱਬੇ ਬੰਨੇ, ਜੇ ਲੜੀਦਾਰ ਸਰੂਪ ਚ ਪੜੋ ਤੇ ਉੱਥੇ ਤੋੜਨ ਜੋੜਨ ਦੀ ਲੋੜ ਹੀ ਨਹੀਂ ਪੈਂਦੀ, ਤਾਂ ਐਡਾ ਵੱਡਾ ਸਰੂਪ ਬਣਾਇਆ ਸੀ ਲੜੀਦਾਰ। ਬਾਣੀ ਲੜੀਦਾਰ ਸਰੂਪਾਂ ਚ ਹੁਣ ਥੋੜੇ ਚਿਰ ਸਾਡੇ ਛੋਟਿਆਂ ਹੁੰਦਿਆਂ ਤੱਕ ਵੀ ਲੜੀਦਾਰ ਸਰੂਪ ਸੀ। ਅਗਲਾ ਆਪਣੀ ਬਿਰਤੀ ਨਾ ਆਪੇ ਜਿੰਨੀ ਕੁ ਸਮਝ ਆ ਉਠਾ ਲੈ, ਉੱਥੇ ਕਿਉਂਕਿ ਊੜਾ ਕਿਸੇ ਬੰਨੇ ਲੱਗ ਨਹੀਂ ਸਕਦਾ, ਧੰਨੇ ਧੰਨੇ ਉਹ ਅਲਹਿਦਾ ਲੱਗਦਾ। ਉੱਥੇ ਜਾ ਕੇ ਮਹਾਰਾਜ ਨਾਲ ਸਾਨੂੰ ਇੰਨੀ ਮਿਹਨਤ ਤੋਂ ਬਾਅਦ ਗਿਆਨ ਬਖਸ਼ਿਆ ਹੋਇਆ। ਆਹ ਸ਼ਬਦ ਦੇਖੋ ਉਹ ਹੈ ਧੰਨੇ ਧੰਨੇ ਓ ਰਾਮ ਬੇਨ ਵਾਜੈ, ਕਹਿੰਦੇ ਰਾਮ ਦੀ ਬੇਨ ਵੱਜ ਰਹੀ ਹੈ ਧੁਨ ਨਾਲ, ਤੇ ਮਾਧੁਰ ਮਾਧੁਰ ਬੜੀ ਮਿੱਠੀ ਮਿੱਠੀ ਧੁਨ ਮੈਨੂੰ ਆ ਰਹੀ ਹੈ ਇਸ ਵੇਲੇ ਨਾਮਦੇਵ ਜੀ, ਮਾਧੁਰ ਮਾਧੁਰ ਧੁਨੇ ਉਹ ਜਿਹੜਾ ਅਨਹਦ ਸ਼ਬਦ ਹੈ ਉਹ ਗੱਜ ਰਿਹਾ ਵੱਜ ਰਿਹਾ। ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ, ਕਿਸੇ ਨੇ ਲੱਭਣਾ ਹੋਵੇ ਤੇ ਤਤਕਰਾ ਅਕਾਲੀ ਕੌਰ ਸਿੰਘ ਦੇਖ ਕੇ ਜਾਂ ਹੁਣ ਤੇ ਕੰਪਿਊਟਰ ਦੀ ਡਿਸਕ ਸੀਡੀ ਨਿਕਲ ਆਈ ਹੈ, ਉਹ ਜੋ ਕਹੋ ਅਸੀਂ ਉਹਨੂੰ ਭੇਜ ਦਿੰਨੇ ਆ ਆਪਣੇ ਕੰਪਿਊਟਰ ਤੇ, ਫੱਟ ਕੱਢ ਕੇ ਦੇਖੋ ਵੀ ਧੰਨੇ ਧੰਨੇ ਉਹ ਉੱਥੇ ਉਹ ਨਾ ਖੱਬੇ ਜੁੜ ਸਕਦਾ ਸੀ ਨਾ ਸੱਜੇ, ਉੱਥੇ ਖੜੇ ਗਏ। ਤੋ ਧੰਨੇ ਉਹ ਹੋਰ ਪ੍ਰੋਨੰਸੀਏਟ ਕਰ ਹੀ ਨਹੀਂ ਸਕਦੇ ਕਿਸੇ ਤਰ੍ਹਾਂ, ਉੱਥੇ ਨਾ ਓਮਕਾਰ ਕਰ ਸਕਦੇ ਨਾ ਕੁਛ, ਕਿਉਂਕਿ ਧੰਨੇ ਧੰਨੇ ਉਹ ਪੋਇਟਰੀ ਚ ਫਿੱਟ ਬੈਠਦਾ। ਔਰ ਫਿਰ ਸਾਥੋਂ ਇਸ ਗ੍ਰੰਥ ਦੇ ਬਣਨ ਤੋਂ ਪਹਿਲਾਂ ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ ਦੀ ਬਾਣੀ, ਇਸ ਕਰਕੇ ਜਿਹੜਾ ਪਹਿਲਾ ਏਕ ਆ ਉਹ ਵੱਖਰਾ ਹੀ ਹੈ, ਰੱਬ ਆਪ ਹੀ ਹੈ। ਵੀ ਮੁਸਲਮਾਨ ਵੀ ਵੱਡੇ ਰੱਬੇ ਔਲੀਅਨ ਉਹ ਕੱਲਾ ਹੀ ਹੈ, ਲਾਹ ਲਾਹ ਇਲਾ ਉਹ ਸਿਰਫ ਕੱਲਾ ਹੀ ਹੈ। ਇਹਨਾਂ ਨੂੰ ਕਲਮਾ ਪੜਾਇਆ ਜਾ ਰਿਹਾ ਨਾਲ ਲਾਹ ਲਾਹ ਇਲਾ ਮੁਹੰਮਦ ਰਸੂਲ ਅੱਲਾ। ਕ੍ਰਿਸਚੀਐਨਿਟੀ ਦੇ ਵਿਚ ਗੌਡ ਗੌਡ ਕਰਦੇ ਆ ਸਾਰਾ ਕੱਲਾ, ਪਰ ਕਹਿੰਦੀ ਇੱਕੋ ਹੀ ਪੁੱਤ ਹੈ। ਸਾਡੀ ਬਾਣੀ ਕਹਿੰਦੀ ਹਮ ਬਾਰਕ ਤੁਮ ਪਿਤਾ ਹਮਾਰੇ, ਸਾਰਿਆਂ ਜੀਆਂ ਦਾ ਤੂੰ ਹੀ ਪਿਤਾ ਹੈ। ਥੋੜਾ ਜਿਹਾ ਇਹ ਨਹੀਂ ਵੀ ਉਹ ਗਲਤ ਨੇ, ਸਾਡੇ ਮਹੱਲੇ ਜਾਂ ਸਾਡੇ ਭਗਤਾਂ ਦੀ ਬਾਣੀ ਜੋ ਇਸ ਸਾਰੇ 1429 ਸਫ਼ੇ ਚ ਆਈ ਹੈ ਉਹ ਇੰਨੀ ਉੱਚੀ ਹੈ ਵੀ ਉਹ ਕਿਸੇ ਨੂੰ ਕੰਡੈਮ ਨਹੀਂ ਕਰਦੀ। ਉਹ ਕਹਿੰਦੀ ਹੈ ਵੀ ਪਰਮੇਸ਼ਰ ਦਾ ਨਰੋਲ ਨਾਮ ਜਪੋ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰਗਵਾਰਾਂ ਦਾ ਵਾਰ। ਪਰਮੇਸ਼ਰ ਦੇ ਨਾਮ ਦੇ ਅੱਖਰਾਂ ਚ ਤਾਕਤ ਹੈ ਕੋਈ, ਜੇ ਅਸੀਂ ਅੱਖਰਾਂ ਨੂੰ ਦੇ ਨਾਲ ਕੋਈ ਹੋਰ ਐਡੀਸ਼ਨ ਆਲਟਰੇਸ਼ਨ ਕਰ ਦਿੱਤੀ। ਉਹ ਕਈ ਵਾਰੀ ਹਾਲੀ ਤੱਕ ਵੀ ਜਿਹੜੇ ਆ ਸੱਪ ਦੇ ਮੰਤਰੀ ਹੁੰਦੇ ਹੈ ਇਹਨਾਂ ਨਾਲ ਮੰਤਰ ਦਾ ਜਪ ਕੀਤਾ ਹੁੰਦਾ ਸੱਪ ਨੂੰ ਵਸ ਕਰਨ ਲਈ, ਉਹ ਕਿਸੇ ਨੂੰ ਸੱਪ ਲੜ ਜਾਏ ਤੇ ਉਹ ਮੰਤਰ ਨਾਲ ਉਹਨੂੰ ਠੀਕ ਕਰ ਦਿੰਦੇ ਆ, ਜਾਂ ਉਹਦੇ ਕੋਲ ਹੁੰਦਾ ਮਨ ਸੱਪ ਦਾ ਜ਼ਹਿਰ ਚੂਰਨ ਵਾਲਾ ਮਣਕਾ ਜਿਹਾ ਉਹ ਛੱਡਦੇ ਆ ਤੇ ਉਹਦੇ ਨਾਲ ਚੂਸਦੇ ਨਾਲ ਮੰਤਰ ਪੜ੍ਹਦੇ। ਜੇ ਮੰਤਰ ਗਲਤ ਪੜਿਆ ਜਾਏ ਬਿਮਾਰ ਰਾਜ ਨਹੀਂ ਹੁੰਦਾ। ਮੰਤਰ ਐਡੀ ਵੱਡੀ ਚੀਜ਼ ਹੈ ਜਿਹਨੂੰ ਕਿ ਅੱਜ ਕੱਲ ਦੇ ਇੰਟਲੈਕਚੁਅਲ ਪ੍ਰੋਫੈਸਰਾਂ ਨੂੰ ਜੋ ਲਿਖਾਰੀਆਂ ਨੂੰ ਨਾ ਨਾਮ ਜਪਣਾ ਇੱਕੋ ਅੱਖਰ ਤੇ ਭਗਤੀ ਕਰਨੀ ਉਹਨਾਂ ਨੂੰ ਐਲਰਜੀ ਹੈ ਇਸ ਲਫ਼ਜ਼ ਤੋਂ, ਨਾਮ ਜਪਣ ਤੋਂ। ਉਹ ਕਹਿੰਦੇ ਜੀ ਬਾਕੀ ਸਭ ਕੁਝ ਠੀਕ ਹੈ ਪਰ ਤੁਸੀਂ ਜਿਹੜਾ ਬਾਰ ਬਾਰ ਇਹ ਜਪਦੇ ਹੋ ਇੱਕ ਅੱਖਰ ਤੇ ਜਪਣ ਨਾਲ ਕੀ ਹੋ ਜਾਣਾ? ਉਹਨਾਂ ਨੂੰ ਐਲਰਜੀ ਹੈ ਸਾਰਿਆਂ ਨੂੰ, ਇਹ ਲਫ਼ਜ਼ ਦੇਖੇ ਜਪਣਾ ਸੁਣਿਆ ਨੀ ਤੇ ਉਹਨਾਂ ਨਾਲ ਮੈਂ ਨੀ ਬਦਲੇ ਨੀ ਆਪਣੇ ਟੀਕੇ। ਇਸ ਕਰਕੇ ਇਹ ਐਡਾ ਵੱਡਾ ਰਾਸਤਾ ਸਿੱਖੀ ਚ ਗੁੰਮ ਹੋ ਗਿਆ ਹੈ ਜਿਹੜਾ ਸਾਨੂੰ ਬਾਣੀ ਨਾਲ ਪ੍ਰਗਟ ਕਰਨਾ ਪੈਣਾ। ਤੋ ਏਕਾ ਹੈ ਮਹਾਰਾਜ ਕਹਿੰਦੇ ਉਹ ਰੱਬ ਧੁਨ ਰੂਪ ਹੈ, ਧੁਨੀ ਧੁਨ ਹੈ ਉਹ, ਇਸ ਸ਼ਬਦ ਨਾਲ ਹੀ ਧੁਨ ਨਾਲ ਹੀ ਉਹ ਸਾਰੀ ਦੁਨੀਆ ਬਣਾਉਂਦਾ ਤੇ ਧੁਨ ਨਾਲ ਹੀ ਖਤਮ ਕਰ ਦਿੰਦਾ ਹੈ। ਫਿਜ਼ਿਕਸ ਵੀ ਮੰਨਦੀ ਹੈ ਸਾਰੀ ਇਹ ਦੁਨੀਆ ਸਾਊਂਡ ਤੋਂ ਬਣੀ, ਪਹਿਲਾਂ ਕੁਛ ਨਹੀਂ ਸੀ, ਸਾਊਂਡ ਤੋਂ ਦੁਨੀਆ ਸਾਰੀ ਬਣੀ ਹੈ ਕਾਇਨ। ਤੋ ਸਾਡੇ ਵੀ ਹੈ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ, ਦਾ ਮਤਲਬ ਹੈ ਲੱਖਾਂ ਹੀ ਕਾਇਨਾਤਾਂ ਬਣ ਗਈਆਂ। ਸੋ ਅਸੀਂ ਉੱਥੇ ਆਉਂਦੇ ਹਾਂ ਵੀ ਇਹਦੇ ਨਾਲ ਬੋਲ ਵਿਗਾੜ ਨਹੀਂ ਕਰਨਾ, ਉੱਥੇ ਹੈ ਸੱਤੇ ਨਾਮ ਔਰ ਸਾਰਾ ਸਰੂਪ ਕਾ ਜੁੜਵਾ ਹੈ। ਆ ਸਰੂਪ ਨੀ ਜੁੜਵਾ, ਏਕਾ ਪਹਿਲੇ ਦਾ ਉਹ ਅਲੈ, ਰੱਬ ਕੱਲਾ ਹੀ ਕੱਲਾ, ਉਹਦੇ ਨਾਲ ਉਹਦਾ ਮੁਕਾਬਲਾ ਹੀ ਕੁਛ ਨਹੀਂ, ਉਹ ਧੁਨ ਰੂਪ ਹੈ। ਇਸ ਕਰਕੇ ਜਪਦੇ ਜਪਦੇ ਅਸੀਂ ਧੁਨ ਚ ਹੀ ਸਮਾ ਜਾਂਦੇ ਹਾਂ, ਅਸੀਂ ਚੇਲੇ ਧੁਨ ਦੇ ਹੀ ਹੈ। ਸ਼ਬਦ ਗੁਰੂ ਸੁਰਤੇ ਧੁਨੇ ਚੇਲਾ, ਬਾਡੀ ਕਿਤੇ ਨਹੀਂ ਹੈ, ਦੇਹ ਕਿਤੇ ਨਹੀਂ ਹੈ, ਭੱਜੀ ਪਈ ਹੈ ਸਾਰੀ ਬਾਣੀ ਚ, ਦੇਹ ਵਾਲੀ ਸਾਡੀ ਕੋਈ ਚੀਜ਼ ਨਹੀਂ ਹੈ। ਨਾ ਜਿਹਨੂੰ ਜਪਦੇ ਆ ਉਹਦੀ ਦੇਹ ਹੈ, ਜਿਹੜਾ ਸ਼ਬਦ ਜਪਦੇ ਆ ਉਹਦੀ ਵੀ ਦੇਹ ਨਹੀਂ, ਜਿਹਨੂੰ ਜਪਦੇ ਆ ਕਾਲਪੁਰਖ ਨੂੰ ਉਹਦੀ ਵੀ ਦੇਹ ਨਹੀਂ, ਤੇ ਨਾ ਜਪਣ ਵਾਲੇ ਦੀ ਦੇਹ ਰਹਿੰਦੀ ਹੈ, ਉਹ ਵੀ ਸ਼ਬਦ ਰੂਪੀ ਹੋ ਜਾਂਦਾ। ਜਿੰਨੀ ਸੇਵਿਆ ਮੇਰਾ ਹਰ ਜੀਓ ਤੇ ਹਰੇ ਹਰੇ ਰੂਪੇ ਸਮਾਸੀ, ਹਰ ਹਰ ਦੋ ਵਾਰੀ ਜਪਣ ਦੇ ਰੂਪ ਚ ਸਮਾ ਜਾਂਦੇ ਆ। ਇਹ ਜਿਹੜੇ ਸਮਾਉਣ ਵਾਲੇ ਆ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਦੀ ਰੀਸ ਕਰਨੀ ਹੈ ਵੀ ਉਹਨਾਂ ਨਾਲ ਕਿਹੜਾ ਰਸਤਾ ਅਖਤਿਆਰ ਕੀਤਾ। ਬਾਬਾ ਨਾਨਕ ਕਹਿੰਦਾ ਇੱਕੇ ਨੂੰ ਹੀ ਆਖੀ ਚੱਲ, ਇੱਕੇ ਆਖ ਹੈ ਸ਼ਬਦ ਪੱਖ ਹੈ, ਸ਼ਬਦ ਨੂੰ ਭਾਖਣਾ ਪੈਂਦਾ, ਥੋੜਾ ਜਿਹਾ ਉੱਚੀ ਬੋਲਣਾ ਪੈਂਦਾ ਧੁਨ ਦੇ ਕੇ। ਜੇ ਸਵੇਰ ਵੇਲਾ ਟਿਕਾ ਦਾ ਹੈ ਤੇ ਸਵਾਸਾਂ ਚ ਹੀ ਉਹ ਆਵਾਜ਼ ਪੈਦਾ ਹੋ ਜਾਂਦੀ ਹੈ ਸਾਰੀ, ਲੇਕਿਨ ਨੀਵਾਂ ਜਪਣਾ ਉੱਚੀ ਜਪਣਾ ਸਾਰਾ ਇਹ ਸਟੇਜਾਂ ਲਿਖੀਆਂ ਹੈਗੀਆਂ ਵੈ, ਔਰ ਪਹਿਲਾ ਡੰਡਾ ਫੜਨਾ ਚਾਹੀਦਾ ਜਿਤਨਾ ਬਾਬੇ ਨਾਨਕ ਨਾ ਫੜਿਆ। ਸੋ ਸੱਤੇ ਕੀ ਹੈ? ਸੱਤੇ ਜਿਹੜੀ ਸਦਾ ਹੀ ਹੋਂਦ ਹੈ, ਹੋਏ ਜਿਹੜਾ ਕਿ ਸਦਾ ਹੀ ਐਗਜ਼ਿਸਟੈਂਸ ਹੈ, ਉਹ ਨਾਮ ਹੀ ਹੈ। ਸੱਤੇ ਜਿਹਦੀ ਹੋਂਦ ਹੈ, ਪਿੱਛੇ ਵੀ ਸੀ ਹੁਣ ਵੀ ਹੈ ਗਾਂ ਵੀ ਰਹਿ, ਐਵਰ ਐਗਜ਼ਿਸਟਿੰਗ, ਜਿਹੜਾ ਐਵਰ ਐਗਜ਼ਿਸਟੈਂਟ ਹੈ ਉਹ ਨਾਮ ਹੀ ਹੈ। ਤੋ ਸੱਤੇ ਨਾਮ ਇਹਨਾਂ ਨੇ ਸੱਤ ਨਾਮ ਬਣਾ ਲਿਆ, ਜਪਣ ਲੱਗ ਪਏ। ਸਾਡੇ ਤੇ ਮਹਾਰਾਜ ਦੀ ਬਾਣੀ ਚ ਆਉਂਦਾ ਥੱਲੇ ਸਿੱਖਾਂ ਦੀ ਬਾਣੀ ਜਾ ਕੇ ਤਿੰਨ ਬਾਣੀਆਂ, ਇੱਕ ਮਹੱਲਿਆਂ ਦੀ ਬਾਣੀ, ਇੱਕ ਭਗਤਾਂ ਦੀ ਬਾਣੀ, ਇੱਕ ਸਿੱਖਾਂ ਦੀ ਬਾਣੀ, ਜਿਹੜੇ ਚ ਭੱਟ ਰਾਏ ਬਲਵੰਡ ਜੀ ਔਰ ਜਿੰਨੇ ਵੀ ਬਾਕੀਆਂ ਗੁਰੂ ਭਗਤ ਜਾਂ ਮਹੱਲੇ ਨਹੀਂ ਹੈ, ਉਸ ਵੇਲੇ ਸਿੱਖਾਂ ਦੀ ਬਾਣੀ ਐਡੇ ਉੱਚੇ ਸਿੱਖ ਹੋ ਚੁੱਕੇ ਸੀ, ਉਹਨਾਂ ਦੀ ਬਾਣੀ ਵੀ ਗੁਰੂਆਂ ਨਾਲ ਸਾਂਭੀ ਔਰ ਆਪਣੀ ਪੋਥੀ ਬਣਾਈ ਉਹਦੀ ਵੀ। ਤੋ ਉਹਦੇ ਚ ਲਿਖਦੇ ਨੇ ਵੀ ਸੱਤੇ ਕੌਣ ਹੈ, ਉਹਦੀ ਡੈਫੀਨੇਸ਼ਨ ਦਿੰਦੇ ਹੈਗਾ, ਸੱਤੇ ਸਾਚੋ, ਟਿੱਚੇ ਨੂੰ ਵੀ ਔਂਕੜ ਹੈ, ਸੱਤੇ ਸਾਚੋ ਸਰੀ ਨਿਵਾਸ, ਉਹਦਾ ਸਾਰੇ ਬੰਨੇ ਨਿਵਾਸ ਹੈ, ਸਰੀ ਨਿਵਾਸ ਉਹੋ ਹੀ ਪੁਰਖ ਹੈ, ਬਾਕੀ ਸਾਰੀਆਂ ਜੀਵ ਜੰਤ ਸਭ ਉਹਦੀਆਂ ਜਨਾਨੀਆਂ ਨੇ, ਵਹੁਟੀਆਂ ਨੇ। ਇੱਕ ਕਿਸਮ ਦਾ ਉਹਨੂੰ ਵੱਡਾ ਜੈਂਡਰ ਬਣਾ ਦਿੱਤਾ ਵੀ ਪੁਰਖ ਇੱਕੋ ਹੀ ਹੈ, ਬਾਕੀ ਸਾਰੇ ਇਹਦੇ ਜੀ ਜੰਤ ਨੇ। ਸੱਤੇ ਸਾਚੋ ਸਰੀ ਨਿਵਾਸ ਆਦੇ ਪੁਰਖ, ਆ ਤੂੰ ਹੈ ਤੂੰ ਸਦਾ ਤੂੰ ਹੀ। ਉਹ ਕਿਹੜੇ ਕਿਸ ਤਰ੍ਹਾਂ ਨਿਵਾਸ ਕਰ ਰਿਹਾ ਸਾਰੇ ਬੰਨੇ ਹਰ ਥਾਂ, ਉਹ ਐਸ ਗੁਰਮੰਤਰ ਦੇ ਅੱਖਰਾਂ ਹੀ ਵਾਸ ਕਰ ਰਿਹਾ ਹੈ। ਪ੍ਰਭੂ ਦਾ ਨਾਮ ਜਿਹੜਾ ਭਾਵੇਂ ਹਰ ਹੈ ਗੋਬਿੰਦ ਹੈ, ਸਾਰੇ ਉਹਨਾਂ ਅੱਖਰਾਂ ਚ ਨਿਵਾਸ ਕਰ ਰਿਹਾ, ਉਹਨਾਂ ਅੱਖਰਾਂ ਚ ਬੰਦ ਪਿਆ ਹੈ, ਪਰ ਪਰਮੇਸ਼ਰ ਦੇ ਨਿਰੋਲ ਨਾਮ ਚ। ਜਿੰਨੇ ਵੀ ਨਾਮ ਸਾਡੇ ਇਸ ਗਿਆਨ ਚ ਆਏ ਹੈ ਸਾਰੇ ਹੀ ਪੂਜਣ ਯੋਗ ਨੇ ਪਰ ਜਿਹੜਾ ਸਾਡਾ ਗੁਰਮੰਤਰ ਆਇਆ ਹੈ ਇਹ ਲੇਟੈਸਟ ਹੈ ਸਭ ਤੋਂ ਬਾਅਦ ਬਾਬਾ ਨਾਨਕ ਆਇਆ ਹੈ ਔਰ ਬਾਣੀ ਦੇ ਵਿਚ ਉਹਨੂੰ ਇਹ ਵੇਦ ਸ਼ਾਸਤਰਾਂ ਚ ਅੱਖਰ ਨਹੀਂ ਹੈ ਪਹਿਲਾਂ ਅੱਲਾ ਜਪਿਆ ਜਾਂਦਾ ਸੀ ਓਮ ਜਪਿਆ ਜਾਂਦਾ ਸੀ ਹਰ ਜਪਿਆ ਜਾਂਦਾ ਸੀ ਰਾਮ ਜਪਿਆ ਜਾਂਦਾ ਸੀ ਬਹੁਤ ਕੁਛ ਜਪ ਹੈ ਪਰਮੇਸ਼ਰ ਦੇ ਕੇਵਲ ਨਾਮ ਦਾ ਪਰ ਹੋ ਕੀ ਰਿਹਾ ਸੀ ਵੀ ਨਾਲ ਪਰਮੇਸ਼ਰ ਦੇ ਨਾਮ ਦੇ ਨਾਲ ਬੋਲ ਵਿਗਾੜਿਆ ਜਾ ਰਿਹਾ ਸੀ ਜੇ ਓਮ ਜਪਦੇ ਸੀ ਨਾਲ ਕਹਿ ਦਿੰਦੇ ਸੀ ਨਮੋ ਸ਼ਿਵਾ ਓਮ ਨਮੋ ਸ਼ਿਵਾ ਸ਼ਿਵ ਜੀ ਨੂੰ ਗਾਂ ਜਾ ਕੇ ਨਮਸਤੇ ਕਰ ਦਿੰਦੇ ਇਸੀ ਕਰਕੇ ਐਡੀ ਵੱਡੀ ਫਿਲਾਸਫੀ ਇਹ ਸਾਰੀ ਚ ਛੁਪੀ ਪਈ ਹੈ ਪਰ ਅਸੀਂ ਉਹਨੂੰ ਹੱਥ ਨਹੀਂ ਪਾਉਂਦੇ ਅਸੀਂ ਇਹਨੂੰ ਪੜ੍ਹੀ ਜਾਂਦੇ ਬਾਣੀ ਨੂੰ ਦੂਸਰਾ ਮੰਤਰ ਜਿਹੜਾ ਵਿਗਾੜਿਆ ਗਿਆ ਹਰ ਵਿਗਾੜਿਆ ਸੀ ਹਰੇ ਹਰੇ ਮਹਾਂਦੇਵ ਹਰੇ ਹਰੇ ਮਹਾਂਦੇਵ ਤੋ ਇਸ ਤਰ੍ਹਾਂ ਇਹ ਸਾਰੇ ਮੰਤਰਾਂ ਦੇ ਨਾਲ ਬੋਲ ਵਿਗਾੜ ਹੋਇਆ ਰਾਧੇ ਸ਼ਾਮ ਸੀਤਾ ਰਾਮ ਦੋ ਵੱਡੇ ਹੋਏ ਨੇ ਇੱਕ ਰਾਮ ਤੇ ਇੱਕ ਸ਼ਾਮ ਕ੍ਰਿਸ਼ਨ ਜੀ ਮਹਾਰਾਜ ਦੂਸਰੇ ਰਾਮ ਚੰਦਰ ਜੀ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਜਪੇ ਜਾਂਦੇ ਸੀਤਾ ਰਾਮ ਜੈ ਰਾਮ ਜੀ ਕੀ ਸੀਤਾ ਰਾਮ ਜੈ ਜਿੰਨੀ ਰਮਾਇਣ ਚੱਲਦੀ ਹੈ ਪੜ੍ਹਨ ਵਾਲੇ ਉਹਨੂੰ ਪੜ੍ਹ ਪੜ੍ਹ ਕੇ ਸਾਰਾ ਗਾਂ ਜਿਹੜਾ ਪੜ੍ਹਨ ਵਾਲਾ ਹੁੰਦਾ ਉਹ ਫਿਰ ਹਰ ਚਾਰ ਜਾਂ ਤਿੰਨ ਲਫ਼ਜ਼ਾਂ ਬਾਅਦ ਜੈ ਸੀ ਆਰਾਮ ਜੈ ਸੀ ਆਰਾਮ ਜੈ ਸੀ ਆਰਾਮ ਜੈ ਸੀ ਉਹ ਸਹਿ ਜੈ ਤੇ ਕਰਨੀ ਹੈ ਅਕਾਲ ਪੁਰਖ ਦੀ ਸਾਨੂੰ ਤੇ ਦੀਖਿਆ ਦਿੱਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਅਸੀਂ ਰੱਬ ਦੀ ਕਰਨੀ ਹੈ ਕਿ ਨਾ ਕੇ ਬੰਦਿਆਂ ਦੀ ਕਰਨੀ ਤੋ ਇਹ ਹੈ ਬੋਲ ਵਿਗਾੜ ਬਾਕੀ ਸਾਡੇ ਸ਼ਬਦ ਸਾਰੇ ਓਮ ਜਿੰਨੇ ਆਏ ਹੈ ਇਹ ਨਰੋਲ ਜਪਣੇ ਆ ਕੇਵਲ ਜਪਣੇ ਆ ਇਸੇ ਕਰਕੇ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ ਵੀ ਬਿਨ ਹਰ ਨਾਮ ਨਾ ਵਾਚਨ ਪੈ ਹੈ ਚੌਦਾਂ ਲੋਕ ਚਾਹੇ ਬਸ ਕੀਨੇ ਤਾਂ ਤੇ ਕਹਾਂ ਪਲਿਆ ਹੈ ਕਿੱਥੇ ਬਚੇਗਾ ਤੂੰ ਨਾਮ ਬਿਨ ਹਰੇ ਨਾਮ ਨਾ ਤੂੰ ਬਚੇਗਾ ਨਹੀਂ ਰਾਮ ਰਹੀਮ ਉਭਾਰ ਨਾ ਸਕ ਹੈ ਜਾ ਕਾ ਨਾਮ ਰਟੇ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਨਾ ਲਾ ਦੂਸਰੇ ਬੰਦਿਆਂ ਦੇ ਨਾਂ ਰਾਮ ਦੇ ਨਾਲ ਸੀਤਾ ਲਾਈ ਜਾ ਰਹੀ ਸੀ ਉਹ ਰਾਮ ਉਹ ਹੋ ਗਿਆ ਰਹੀਮ ਮੁਹੰਮਦ ਸਾਹਿਬ ਨੇ ਉਹ ਸਾਰੀ ਜਪਦੇ ਨੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲਿਲਾ ਉਹ ਕਹਿੰਦੇ ਰੱਬ ਹੈ ਉਹਦਾ ਸਭ ਤੋਂ ਬਸ ਮੁਹੰਮਦ ਸਾਹਿਬ ਹੀ ਦੇਖ ਲਓ ਤੁਸੀਂ ਉਹਨਾਂ ਦੀ ਸ਼ਰਹ ਕਿੰਨੀ ਤਕੜੀ ਔਰ ਥੋੜੀ ਜੀ ਗਲਤ ਹੈ ਤਦੇ ਨਾਮਦੇਵ ਜੀ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ ਤੇ ਗਿਆਨੀ ਸਿਆਣਾ ਗਿਆਨ ਇਹ ਹੈ ਵੀ ਨਰੋਲ ਕੇਵਲ ਅੱਲਾਹੂ ਹੀ ਜਪੋ ਅਸੀਂ ਉਸ ਪੁਆਇੰਟ ਤੇ ਆ ਰਹੇ ਹਾਂ ਵੀ ਜਿੱਥੇ ਸਾਡੇ ਵੀ ਬੰਦਿਆਂ ਦੇ ਨਾਮ ਜਪਾਉਣ ਰਹੇ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮੁਬਾਰਕ ਨੇ ਪਰ ਗਿਆਨ ਦਾ ਹਲੀ ਘਾਟਾ ਹੈ ਗੁਰੂ ਨਾਨਕ ਆਪਣਾ ਨਾਮ ਜਪਾਉਣ ਨਹੀਂ ਸੀ ਆਇਆ ਵੀ ਮੇਰੇ ਨਾਮ ਨੂੰ ਬਾਰ ਬਾਰ ਰਿਪੀਟ ਕਰੀ ਚਲੋ ਘੰਟਿਆਂ ਵਧੀ ਜਾਂ ਅੱਧਾ ਘੰਟਾ ਜਾਂ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਜ਼ਬਾਨ ਕਲਟੀਵੇਟ ਹੀ ਹੋ ਜਾਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਹ ਇਹ ਕਲਟੀਵੇਟ ਹੈ ਸ਼ਬਦ ਪਰਮੇਸ਼ਰ ਦੇ ਨਾਮ ਤੇ ਆਪਣੀ ਜ਼ਬਾਨ ਨੂੰ ਗਜਾਉਣਾ ਹੈ ਉਹ ਹੈ ਉਹੀ ਸੱਤੇ ਹੈ ਉਹੀ ਸਾਚ ਉਹੀ ਆਦਿ ਪੁਰਖ ਸਦਾ ਤੂੰ ਹੀ ਉਹ ਅੱਖਰਾਂ ਚ ਬਣਦਾ ਉਹ ਅੱਖਰ ਨੇ ਵਾਹਿਗੁਰੂ 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 ਵਾਹਿ ਜੀਓ ਸਦਾ ਤੂੰ ਹੀ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਇਹਨਾਂ ਰੱਬ ਨੂੰ ਜੇ ਖਿੱਚ ਕੇ ਧਰਤੀ ਤੇ ਲਿਆਂਦਾ ਹੈ ਤੇ ਇਹਨਾਂ ਸਿੱਖਾਂ ਦੀ ਬਾਣੀ ਨਾ ਮਹੱਲਿਆਂ ਨਾ ਭਗਤਾਂ ਨਾ ਪਰ ਲਫ਼ਜ਼ਾਂ ਚ ਲਿਆਂਦਾ ਕਿਉਂ ਅਖਰੀ ਨਾਮ ਅਖਰੀ ਸਾਲਾ ਔਰ ਜਿਹੜੇ ਗਿਆਨ ਵੀ ਆਇਆ ਵੀ ਅੱਖਰਾਂ ਚ ਆਖਰੀ ਗਿਆਨ ਗੀਤ ਇਹਨਾਂ ਅੱਖਰਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੈ ਪਰ ਇਹ ਸਾਰੇ ਅੱਖਰ ਇੱਕ ਅੱਖਰ ਦੇ ਜਪਣਾ ਲਾਉਣਗੇ ਇੱਕ ਅੱਖਰ ਜੋ ਗੁਰਮੁਖ ਜਪ ਹੈ ਤਾਂ ਕਿ ਨਿਰਮਲ ਸੋਏ। ਇੱਕ ਅੱਖਰ ਦਾ ਮਤਲਬ ਹੈ ਪਰਮੇਸ਼ਰ ਦਾ ਨਾਮ ਕੇਵਲ, ਇੱਕੋ ਹੀ ਅੱਖਰ, ਬਾਕੀ ਇੰਨੇ ਅੱਖਰ ਹੈ ਗਿਆਨ ਦੇ, ਤੇ ਇਹ ਅੱਖਰਾਂ ਚ ਬੰਦ ਹੈ। ਉਹ ਅੱਖਰ ਜਦੋਂ ਜਪੀ ਦੇ ਹੈ, ਜਿਹਦਾ ਮੰਤਰ ਜਪਾਂਗੇ ਉਹ ਪ੍ਰਗਟ ਹੋ ਜਾਏਗਾ। ਇਹ ਨੇਚਰ ਦਾ ਅਸੂਲ ਹੈ ਵੀ ਜਿਹੜਾ ਅੱਖਰ ਜਪੋਗੇ ਉਹੋ ਹੀ ਪ੍ਰਗਟ ਹੋ, ਉਹੋ ਰੱਖਿਆ ਕਰੂ ਜਿਹਦੇ ਅੱਖਰ, ਜਿਹਦੇ ਅੱਖਰ ਨੇ। ਔਰ ਜਿਹਦਾ ਅੱਖਰ ਵਾਲਾ ਜਪਦਾ ਜਪਦਾ ਵੀ ਉਸੇ ਰੂਪ ਚ ਚਲੇ ਜਾਂਦਾ। ਤਦੇ ਨਾਮਦੇਵ ਜੀ ਨਾਲ ਲਿਖਿਆ, ਭਾਈ ਆ ਮਾਤਾ ਰਾਣੀ ਦੀ ਇੰਨੀਆਂ ਭੇਟਾਂ ਗਾ ਰਹੇ ਹੋ, ਦੇਵੀ ਦੇ ਇੰਨੇ ਕਰ ਰਹੇ ਹੋ, ਲਓ ਅਗਲਾ ਜਨਮ ਤੁਹਾਡਾ ਜਨਾਨੀ ਦਾ ਹੋਏਗਾ। ਬਾਣੀ ਚ ਲਿਖਿਆ ਦੇਵੀ ਨੂੰ ਪੂਜਣ ਵਾਲੇ, ਜੈ ਮਾਤਾ ਦੀ ਜੈ ਮਾਤਾ ਦੀ, ਔਰ ਸਾਰਾ ਕੁਛ ਕਰਨ ਵਾਲੇ ਉਹਦੇ ਰੂਪ ਚ ਸਮਾ ਜਾਂਦੇ ਹੈ। ਅਗਲਾ ਜਨਮ ਵੀ ਉਹਨਾਂ ਨੂੰ ਇਹੋ ਜਨਾਨੀ ਦਾ ਮਿਲਦਾ। ਸ਼ਬਦ ਕਹਿ ਰਿਹਾ ਨਾਮਦੇਵ ਜੀ ਦਾ, ਬਚੀਏ ਅਸੀਂ ਇਸ ਬੋਲ ਵਿਗਾੜ ਤੂੰ ਜਾਂ ਪਰਮੇਸ਼ਰ ਤੂੰ ਅਲਹਿਦਾ ਕੋਈ ਚੀਜ਼ ਜਪਣੀ। ਸਾਡੇ ਚ ਵੀ ਜਪਾਇਆ ਜਾ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਉਹਨਾਂ ਨੂੰ ਪਤਾ ਨੀ, ਜਿੱਦਾਂ ਲਾਇਆ ਚੱਲਦੇ ਉਦੇ ਚੱਲ ਰਹੀ ਹੈ। ਨਹੀਂ, ਅਸੀਂ ਕੇਵਲ ਨਾਮ ਜਪਣਾ ਜੋ ਸਿੱਖਾਂ ਦੀ ਬਾਣੀ ਚ ਲਿਖਿਆ, ਸਤੇ ਸਾਚ ਸਰੀ ਨਿਵਾਸ ਆਦੇ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਸੋ ਵਾਹਿਗੁਰੂ ਵਾਹਿਗੁਰੂ ਅਸੀਂ ਸਵਾਸਾਨਾ ਵੀ ਕਹਿ ਸਕਦੇ ਹਾਂ, ਵਾਹਿਗੁਰੂ ਵਾਹਿਗੁਰੂ ਅਸੀਂ ਕੰਠ ਨਾਲ ਵੀ ਕਹਿ ਸਕਦੇ ਹਾਂ, ਤੇ ਵਾਹਿਗੁਰੂ ਵਾਹਿਗੁਰੂ ਅਸੀਂ ਗਾ ਵੀ ਸਕਦੇ ਹਾਂ। ਇਸੇ ਕਰਕੇ ਲਿਖਿਆ ਗੁਰਬਾਣੀ ਨਹੀਂ ਸਾਰਾ ਦਿਨ ਰਾਤ ਗਾਉਣੀ, ਉਹ ਗੁਰਬਾਣੀ ਦਾ ਹੀ ਸ਼ਬਦ ਹੈ, ਆਨ ਦਿਨ ਗਾਵੈ ਏਕੋ ਨਾਮ। ਆਨ ਦਿਨ ਦਾ ਮਤਲਬ ਦਿਨ ਰਾਤ, ਪਰ ਦਿਨ ਰਾਤ ਮੁਹਾਵਰਾ ਹੈ ਤੇ ਸਟ੍ਰੈਚ ਨਹੀਂ ਅਸੀਂ ਗਾ ਸਕਦੇ। ਕੋਈ ਬਾਣੀ ਚ ਲਿਖਿਆ ਵੀ ਹੈ ਸੌਂਦੇ ਵਾਹ ਵਾਹ ਉਚਰੇ, ਉੱਠਦੇ ਵਾਹ ਕਰੇਣ, ਸੌਣ ਦਾ ਵੀ ਹੁਕਮ ਹੈ, ਸਾਰੇ ਕੰਮ ਕਰਨ ਦਾ, ਉਠਤ ਬੈਠ ਸੋਵਤ ਨਾਮ, ਉੱਠ ਬੈਠ ਕੇ ਕਿਰਤ ਕਰਨੀ ਹੈ ਅਸੀਂ, ਮਾਰਗ ਚਲਤੇ ਹਰੇ ਹਰ ਗਾਈਏ, ਰਾਸਤੇ ਚ ਚਲਦੇ ਵੀ ਅਸੀਂ ਆਪਣੇ ਨਾਮ ਹੀ ਜਪਣਾ ਹੈ, ਬਾਣੀ ਨਹੀਂ ਪੜਨੀ। ਬਾਣੀ ਇਧਰ ਲਾਉਂਦੀ ਹੈ, ਫੇਰ ਮਹਾਰਾਜ ਨੇ ਕਿਹਾ ਕਾਮ ਕਾਜ ਘਾਟ ਜਪੀਜਾ ਹੈ, ਕੰਮਾਂ ਤੇ ਜਾਂਦੇ ਉੱਥੇ ਵੀ ਜਿੰਨਾ ਟਾਈਮ ਮਿਲਦਾ ਜਪੋ, ਕਾਜ ਕਰ ਰਹੇ ਹੋ ਉੱਥੇ ਵੀ ਜਪੋ। ਘਾਟ ਉਸ ਵੇਲੇ ਦਰਿਆਵਾਂ ਦੇ ਪੱਤਣ ਹੁੰਦੇ ਸੀ, ਘਾਟ ਜਿੱਥੇ ਬੇੜੀ ਪੈਂਦੀ, ਅੱਜ ਕੱਲ ਏਅਰਪੋਰਟ ਤੇ ਇੰਨਾ ਟਾਈਮ ਹੁੰਦਾ ਬੰਦੇ ਨੂੰ ਕਿਲ ਕਰਨਾ ਮੁਸ਼ਕਿਲ ਹੋ ਜਾਂਦਾ ਏਅਰਪੋਰਟ ਤੇ। ਉੱਥੇ ਵੀ ਮਹਾਰਾਜ ਕਹਿੰਦਾ ਉਹ ਸਾਡੀ ਇਸ ਵੇਲੇ ਘਾਟ ਦਰਿਆ ਦਾ, ਇਸ ਵੇਲੇ ਦਰਿਆ ਨਹੀਂ ਹੈ, ਇਸ ਵੇਲੇ ਸਭ ਤੋਂ ਜ਼ਿਆਦਾ ਇਸ ਵੈਸਟਰਨ ਹੈਮੀਸਫੀਅਰ ਚ ਸਾਨੂੰ ਘਾਟ ਦਾ ਏਅਰਪੋਰਟ ਲਿਖਣਾ ਪੈਣਾ ਮੈਂ ਨਾ। ਇਸ ਕਰਕੇ ਕਾਮ ਕਾਜ ਘਾਟ ਜਪੀਜਾ, ਪੱਤਣ ਤੇ ਬੜਾ ਡੇਕੀ ਦੀ ਹੁੰਦੀ ਸੀ ਵੀ ਉਧਰੋਂ ਬੇੜੀ ਆਓ ਪੂਰ ਭਰੂ ਤਾਂ ਏ ਤੁਰਨਾ। ਉਸ ਵੇਲੇ ਨਾਮ ਜਪਣ ਵਾਲੇ ਨਾਮ ਜਪਦੇ ਸੀ, ਭਗਤੀ ਕਰਦੇ ਸੀ, ਕਾਮ ਕਾਜ ਘਾਟ ਏਅਰਪੋਰਟ। ਇਸ ਕਰਕੇ ਸਾਨੂੰ ਹੁਕਮ ਹੈ ਕੰਮ ਕਰੋ, ਸਾਰਾ ਕੁਛ ਕਰਦੇ ਹੋਇਆ ਹੀ ਗੇਟ ਦੇ ਵਿਚ ਹੀ, ਪਰ ਨਾਮ ਜਪੀ ਚਲੋ ਜੀਭ ਦੇ ਨਾਲ। ਇਸੇ ਕਰਕੇ ਐਡਾ ਸਖ਼ਤ ਹੁਕਮ ਹੈ, ਜਿਹੜੇ ਮਹੱਲੇ ਆ ਉਹ ਇੱਕ ਸਾਹ ਦਾ ਵਿਸ਼ਵਾਸ ਨਹੀਂ ਕਰਦੇ, ਕਹਿੰਦੇ ਪਤਾ ਨਹੀਂ ਅਗਲਾ ਸਾਹ ਖਤਮ ਹੋ ਜਾਏ। ਇਸ ਕਰਕੇ ਕੀ ਕਰ, ਇਸ ਕੰਮ ਨੂੰ ਢਿੱਲ ਨਾ ਕਰ। ਸਿੱਖ ਕਹਿੰਦੇ ਨਹੀਂ, ਸਾਡਾ ਨਿਤਨੇਮ ਨਾ ਖੁੰਝ ਜਾਏ, ਸਾਡੀ ਬਾਣੀ ਨਾ ਖੁੰਝ ਜਾਏ, ਜਾਂ ਸਾਡੀ ਆਹ ਅਸੀਂ ਉਸ ਪਟੜੀ ਤੇ ਚੜਨ ਲੱਗੇ ਹਾਂ ਜਿੱਥੇ ਸਾਰੇ ਨੜੇ ਨਿਤਨੇਮ ਸਾਰੇ ਪਿੱਛੇ ਰਹਿ ਕੇ ਸਾਨੂੰ ਸ਼ਬਦ ਦਾ ਭੈ ਖਾਣਾ ਪੈਣਾ। ਸ਼ਬਦ ਕਹਿ ਰਿਹਾ ਹੈ ਹਾਰੇ ਜਪ ਦਿਆ ਖਿੰਨ ਢਿੱਲ ਲਕੀ ਚਈ, ਮੇਰੀ ਜਿੰਦੜੀ ਏ ਮੇਰੀ ਜਿੰਦੜੀ ਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਹਰ ਜਪਦਿਆਂ ਖੇਨ ਢਿੱਲ, ਮਹੱਲਾ ਚੌਥਾ, ਗੁਰੂ ਰਾਮਦਾਸ ਸਾਹਿਬ ਹਰ ਜਪਦਿਆਂ ਖੇਨ ਢਿੱਲ ਨਾ ਕੀ ਚਾਹੀ, ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਨਾ। ਅਗਲਾ ਸਾਹ ਮੈਂ ਤੇ ਲੇਖਾ ਸਾਹ ਲੇਖੇ ਚ ਪੈਣੇ ਹੈ। ਬਾਬਾ ਸ਼ਾਮ ਸਿੰਘ ਜੀ ਜਿਹਦੀ ਮੈਂ ਪਿੱਛੇ ਵੀ ਗੱਲ ਦੱਸੀ ਸੀ, ਜਿਨ੍ਹਾਂ ਦਾ 60 ਸਾਲ ਕਰਦ ਵਾਲਾ ਸਰੰਦਾ ਹਾਲੀ ਤੱਕ ਅਜਾਇਬ ਘਰ ਅੰਮ੍ਰਿਤਸਰ ਚ ਪਿਆ, ਉਹ ਤੜਕੇ ਦੀ ਚੌਂਕੀ ਜਿਹੜੀ ਅੰਮ੍ਰਿਤਸਰ ਸਾਹਿਬ ਉਥੇ ਚੌਂਕੀ ਲਾਉਂਦੇ ਸੀ ਔਰ ਇਕ ਸ਼ਬਦ ਰੋਜ਼ ਦਾ ਜ਼ਬਾਨੀ ਯਾਦ ਕਰਕੇ ਉਥੇ ਪੜ੍ਹਦੇ ਸੀ, ਰੋਜ਼ ਦਾ ਇਕ ਸ਼ਬਦ, ਔਰ 60 ਸਾਲ ਉਨ੍ਹਾਂ ਨਾਲ ਉਥੇ ਸੇਵਾ ਕੀਤੀ ਫਰੀ। ਉਨ੍ਹਾਂ ਦਾ ਸਰੰਦਾ ਹਾਲੀ ਤੱਕ ਪਿਆ, ਉਸ ਜ਼ਮਾਨੇ ਚ ਹਾਲੀ ਵਸਾ ਨਹੀਂ ਸੀ, ਸਰੰਦੇ ਤੇ ਕਰ ਦਿੰਦੇ ਸੀ ਦਿਲ ਰਬਾਤ। ਉਹ ਜਿਸ ਵੇਲੇ ਸਾਰੇ ਉਹ ਜਦੋਂ ਕਿਸ ਵੇਲੇ ਕਹਿੰਦੇ ਇਕ ਵਾਰੀ ਉਹ ਜਾ ਰਹੇ ਸੀ, ਸਿਆਲ ਦੇ ਦਿਨ ਸੀ, ਗਲੀਆਂ ਚ ਲੰਘ ਕੇ ਜਾਣਾ ਪੈਂਦਾ ਕਿਉਂਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਬੜੀਆਂ ਛੋਟੀਆਂ ਛੋਟੀਆਂ ਗਲੀਆਂ। ਉਸ ਵੇਲੇ ਦੇ ਸ਼ਹਿਰ ਆਬਾਦ ਟਾਊਨਸ਼ਿਪ ਗੁਰੂ ਰਾਮਦਾਸ ਸਾਹਿਬ ਨੇ ਆਬਾਦ ਕੀਤੀ ਸੀ ਇਹ ਟਾਊਨਸ਼ਿਪ, ਔਰ ਇਸੇ ਟਾਊਨਸ਼ਿਪ ਦੀ ਉਹ ਕਿੱਟ ਖਾਂਦੇ ਸੀ ਔਰ ਆਪਣੀ ਹੱਕ ਦੀ ਕਮਾਈ ਖਾਂਦੇ ਸੀ, ਪੂਜਾ ਦਾ ਪੈਸਾ ਨਹੀਂ ਸਿਖਾਉਂਦੇ। ਸਾਡੇ ਗੁਰੂ ਐਡੇ ਵੱਡੇ ਸੀ, ਉਨ੍ਹਾਂ ਨੇ ਐਡੀ ਨੇ ਵੱਡੀਆਂ ਟਾਊਨਸ਼ਿਪਾਂ ਬਣਾਤੀਆਂ। ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਟਾਊਨਸ਼ਿਪ ਬਣਾ ਕੇ ਉਹਦੇ ਚ ਰਹੇ ਔਰ ਆਪਣਾ ਆਪਣੇ ਕਦੀ ਨੀ ਪੂਜਾ ਦੇ ਧਾਨ ਤੇ ਗੁਰੂ ਪਲਦੇ ਸੀ, ਸਭ ਨੇ ਆਪਣੀ ਆਪਣੀ ਕਿਰਤ ਰੱਖੀ ਸੀ। ਤੋ ਗੁਰੂ ਰਾਮਦਾਸ ਤੰਗ ਗਲੀਆਂ ਚ ਜਿਸ ਵੇਲੇ ਜਾਂਦੇ ਸੀ ਤੇ ਇਕ ਮੁੰਡਾ ਬਾਹਰ ਗੀਠੀ ਰੱਖ ਕੇ ਨਾ ਕੋਲਿਆਂ ਦੀ ਜਾਂ ਦੂਸਰੀ ਥੱਲੇ ਦੇ ਫੂਕਾ ਮਾਰੀ ਜਾ ਰਿਹਾ ਸੀ ਤਾਂ ਕਿ ਕੋਲੇ ਮਗ ਜਾਣ ਤੇ ਮੈਂ ਜੌਬ ਤੇ ਜਾਣਾ ਰੋਟੀ ਖਾ ਕੇ ਜਾਵਾਂ। ਉਹਦੇ ਲਾਗੇ ਖੜੋ ਗਏ ਮੁੰਡਾ, ਫੂਕਾ ਮਾਰੀ ਜਾਏ ਫੂਕਾ ਮਾਰੀ ਜਾਏ ਤੇ ਬਾਬਾ ਜੀ ਰੋਈ ਜਾ। ਉਹ ਬਾਬ ਨੇ ਦੇਖਿਆ ਪਿੱਛੇ ਵੀ ਬਾਬਾ ਜੀ ਉਹਦੇ ਪੈਰੀ ਪੈ ਗਿਆ। ਬਾਬਾ ਜੀ ਮੇਰੇ ਤੋਂ ਕੋਈ ਗਲਤੀ ਹੈਗੀ, ਤੁਸੀਂ ਕਿਉਂ ਰੋ ਰਹੇ? ਸਾਰੇ ਅੰਮ੍ਰਿਤਸਰ ਚ ਮਸ਼ਹੂਰ ਸੀ, ਐਡੇ ਵੱਡੇ ਉਹ ਸਾਧੂ ਸੀ, ਤੇ ਉਹ ਰੋਈ ਜਾਣ। ਫਿਰ ਕਹਿੰਦੇ ਬਾਬਾ ਜੀ ਮੈਨੂੰ ਮੇਰੀ ਕੋਈ ਗਲਤੀ ਨਹੀਂ, ਕਾਕਾ ਇੰਨੇ ਮੁਲਕ ਸਵਾਸ ਹੈ ਤੂੰ ਫੂਕਾ ਮਾਰ ਕੇ ਜਾਇਆ ਕਰ ਦੇ, ਇੱਕ ਇੱਕ ਸਵਾਸ ਐਡਾ ਮੁੱਲ ਹੈ, ਤੂੰ ਕੋਲਿਆਂ ਤੇ ਫੂਕਾ ਮਾਰੀ ਜਾਂਦਾ, ਨਾਲ ਨਾਮ ਜਪਿਆ ਕਰ। ਕਹਿੰਦੀ ਸਵਾਸ ਬੜੇ ਵੱਡ ਮੁੱਲੇ ਹੈ, ਜਾਇਆ ਕਰ ਦੇਗਾ, ਮੈਥੋਂ ਨੀ ਦੇਖ ਹੁੰਦਾ। ਏਦਾਂ ਦੇ ਅਸੀਂ ਗੁਰੂਆਂ ਨੇ ਜਿਨ੍ਹਾਂ ਕੋਲ ਚੀਜ਼ ਫੜੀ ਹੈ ਐਡੀ ਅਮੁੱਲ ਹੈ, ਇੱਕ ਅੱਖਰ ਦੇ ਜਪਣ ਨਾਲ ਆ ਦੇਖੋ ਕਿੱਡੀ ਤਾਕੀਦ ਹੈ। ਹਾਰੇ ਜਪਦਿਆਂ ਖਿੰਨ ਢਿੱਲ ਨਕੀ ਚਈ, ਮੇਰੀ ਜਿੰਦੜੀਏ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਆ ਸਾਡੀ ਮੈਜਰਿੰਗ ਸਟਿਕ ਹੋਣੀ ਚਾਹੀਦਾ ਇਸ ਗਿਆਨ ਨੂੰ ਪੜ੍ਹਨ ਲਈ। ਸਾਰੇ ਗਿਆਨ ਦੇ ਮਹਿਨੇ ਇਸੇ ਤੇ ਆਉਣਗੇ, ਭਾਈ ਜਪੋ। ਔਰ ਸਾਡੀ ਪਹਿਲੀ ਬਾਣੀ ਦਾ ਹੈਡਿੰਗ ਹੀ ਜਪ ਹੈ। ਤੋ ਜੇ ਅਸੀਂ ਜਪਣਾ ਸਿਰ ਪਰਮੇਸ਼ਰ ਦਾ ਨਾਮ, ਅਸੀਂ ਉੱਥੇ ਮੁੜ ਕੇ ਫੇਰ ਆਉਣੇ ਹਾਂ ਵੀ ਬਾਬੇ ਨਾਨਕ ਨਾ, ਚਲੋ ਇੱਕ ਤੇ ਨਾਮ ਜਪ ਲਈਏ, ਸਾਨੂੰ ਤਰੀਕਾ ਵੀ ਦੱਸਿਆ ਜਪਣ ਦਾ। ਹਾਂ, ਅਰਧ ਉਰਧ ਦਾ ਅਭਿਆਸ ਬਹੁਤ ਥਾਂ ਲਿਖਿਆ ਔਰ ਮਹੱਲੇ ਪਹਿਲੇ ਚ ਵੀ ਲਿਖਿਆ ਹੈ, ਸਾਰੇ ਕਬੀਰ ਸਾਹਿਬ ਨੇ ਵੀ ਲਿਖਿਆ, ਸਾਰਿਆਂ ਨਾਲ ਇਹੋ ਮੈਥਡ, ਇਹਨੂੰ ਗੁਰਮੁਖ ਸਿਸਟਮ ਕਹਿੰਦੇ ਹੈ ਵੀ ਜਿਹੜਾ ਸਵਾਸਾਂ ਨਾਲ ਤਾਲ ਜੋੜ ਲੈਣੀ। ਅਸੀਂ ਆਪਣੇ ਬਾਪੂ ਜੀ ਵਿਆਸੀ ਸੀ, ਉਹਨਾਂ ਨੂੰ ਪੁੱਛਿਆ ਬਾਪੂ ਜੀ ਸਵਾਸਾਂ, ਕਹਿੰਦੇ ਪੁੱਤਰ ਸਵਾਸ ਤੇ ਆਉਣਾ ਹੀ ਹੈ, ਸਵਾਸ ਤੇ ਸਦਾ ਆਉਂਦੇ ਜਾਂਦੇ, ਕਿਉਂ ਨਾ ਇਹਨਾਂ ਨਾਲ ਹੀ ਜੋੜਦੇ ਆ ਗੁਰਮੰਤਰ ਤੇ ਸਵਾਸ ਸਫਲੇ ਹੋਏ। ਸੋ ਇਹ ਜਿਹੜਾ ਸਵਾਸਾਂ ਦਾ ਵਿਆਸ ਹੈ, ਇਹੋ ਹੀ ਅਸੀਂ ਡਿਸਕਸ ਕਰਨਾ ਹੈ ਵੀ ਛੇਤੀ ਛੇਤੀ ਜਪੀਏ ਕਿ ਹੌਲੀ ਹੌਲੀ ਜਪੀਏ, ਕਿ ਕਿਹੜੀ ਸਪੀਡ ਨਾਲ ਜਪੀਏ। ਜਪਣਾ ਤੇ ਅਸੀਂ ਸਵਾਸਾਂ ਨਾਲ ਸਿੱਖ ਲਿਆ, ਪਰ ਕਿੰਨੀ ਕੁ ਸਪੀਡ ਰੱਖੀਏ। ਸਾਡੇ ਬਾਪੂ ਜੀ ਕਹਿੰਦੇ ਸੀ ਜਿਹੜੀ ਸਾਰਾ ਦਿਨ ਨਿਭ ਜਾਏ ਉਹਦੇ ਚ ਤੁਹਾਡੇ ਸਰੀਰ ਨੂੰ ਵੀ ਕਸ਼ਟ ਨਹੀਂ ਹੋਏਗਾ। ਇਹਨੂੰ ਕਿਹਾ ਸਹਿਜ ਵਲੋਵੋ ਜੈਸੇ ਤੱਤ ਨਾ ਜਾਏ, ਔਰ ਇੰਨਾ ਮਨਾ ਸਹਿਜ ਕਰ ਦੋ ਵੀ ਤੁਹਾਨੂੰ ਨੀਂਦ ਹੀ ਆ ਜਾਏ। ਕਿਉਂਕਿ ਬਾਬੇ ਨਾਨਕ ਨੇ ਕਿਹਾ ਹੋ ਸਾਵਧਾਨ ਆਪਣੇ ਪ੍ਰਭ ਸਿਓ, ਔਰ ਪ੍ਰਭੂ ਨੂੰ ਗਾਂ ਲਿਖ ਦਿੱਤਾ ਹੋ ਸਾਵਧਾਨ ਆਪਣੇ ਗੁਰ ਸਿਓ, ਦੋ ਸ਼ਬਦ ਲਹਿਦਾ ਆ ਗਏ, ਇਸ ਕਰਕੇ ਸਾਡਾ ਗੁਰੂ ਪਰਮੇਸ਼ਰ। ਹੋ ਸਾਵਧਾਨ ਆਪਣੇ ਪ੍ਰਭ ਸਿਓ, ਇੱਕ ਹੋਰ ਸ਼ਬਦ ਇਸੇ ਤਰ੍ਹਾਂ ਹੀ ਆਉਂਦਾ, ਉਹ ਸਾਵਧਾਨ ਆਪਣੇ ਗੁਰ ਸਿਓ, ਤੋ ਪ੍ਰਭ ਗੁਰ ਸਾਡੇ ਲਈ ਇੱਕ ਹੀ ਹੈ ਬਾਣੀ। ਤੋ ਇਹ ਸਾਵ ਇਕਾਗਰ ਚੀਤ ਹੋ ਕੇ, ਔਰ ਨੀਂਦ ਨਾ ਆਵੇ ਨੇਤਰੋ, ਨੀਂਦ ਨਾ ਆਵੇ ਰਸਨਾ ਨਾਮ ਜਪੇ। ਨੀਂਦ ਨਾ ਜੇ ਹੋਇਆ ਜ਼ੁਬਾਨ ਵੀ ਖੜੀ ਹੋ ਜਾਣੀ ਹੈ, ਸਭ ਕੁਝ ਖੜਾ ਹੋ ਜਾਣਾ, ਇਸ ਕਰਕੇ ਨੀਂਦ ਨੂੰ ਮਤਲਬ ਜਰਾ ਹਾਰਡ ਲੇਬਰ ਕਰਨੀ ਪੈਂਦੀ ਹੈ ਬੰਦੇ ਨੂੰ ਉਸ ਵੇਲੇ। ਤੇ ਉਹ ਜਿਹੜਾ ਨਾਮ ਜਪਦੇ ਹਾਂ ਅਸੀਂ ਰਸਨਾ ਨਾਲ ਜਪਣਾ ਹੈ ਤੇ ਅਰਧ ਉਰਧ ਦਾ ਅਭਿਆਸ ਇਸ ਸਪੀਡ ਨਾਲ ਕਰਨਾ ਹੈ ਵੀ ਨਾ ਨੀਂਦ ਆਵੇ ਜੇ ਨੀਂਦ ਆਉਣ ਲੱਗੀ ਤੇ ਜ਼ੋਰ ਦੀ ਖੰਡਾ ਖੜਕਾਓ ਰਤਨ ਸਿੰਘਾਂ ਚ ਸੀ ਵੀ ਖੜਕਾਓ ਵੀ ਖੰਡਾ ਖੜਕਾਓ ਸ਼ਬਦ ਦਾ ਜਿੰਨਾ ਫਿਰ ਅਸੀਂ ਕਾਰ ਚ ਜਾਂਦੇ ਆ ਮੈਂ ਜਨਰਲ ਮੋਟਰ ਚ ਸਰਵਿਸ ਕੀਤੀ ਹੈ GM ਚ ਉੱਥੇ ਜਦੋਂ ਮੈਂ ਕਾਰ ਜਾਣਾ ਮੈਂ ਆਉਂਦਾ ਸੀ 50-60 ਮੀਲ ਤੋਂ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਜਾਣੀ ਮੈਂ ਕਿਹਾ ਮੈਂ ਇੱਦਾਂ ਇੰਨਾ ਰਸ਼ ਮੈਂ ਮੂੰਹ ਤੇ ਚਪੇੜਾ ਮਾਰਨੀ ਆ ਜਾਂ ਸਿਰ ਲਾਉਣਾ ਜਾਂ ਕੋਈ ਮੂੰਹ ਚ ਗੋਲੀ ਗਾਲੀ ਲੈ ਲੈਣੀ ਜਾਂ ਚਿੱਥੀ ਜਾਂ ਮੂੰਹ ਹਿੱਲਦਾ ਜਾਏ ਪਰ ਨੀਂਦ ਇੰਨੀ ਜ਼ਬਰਦਸਤ ਆਉਣੀ ਕਈ ਵਾਰੀ ਸਭ ਨੂੰ ਛੱਡ ਕੇ ਊਂਗ ਜੀ ਆ ਜਾਣੀ ਫਿਰ ਮੈਂ ਸਾਈਡ ਤੇ ਕਾਰ ਲਾ ਕੇ ਤੇ ਸੌਂ ਕੇ ਫਿਰ ਗਾਂ ਜਾਣਾ ਸੋ ਨੀਂਦ ਇੱਕ ਐਸਾ ਕਿਉਂਕਿ ਜਿਉਂ ਜਿਉਂ ਜਪਾਂਗੇ ਨਾ ਸਰੀਰ ਨੂੰ ਥੋੜਾ ਜਿਹਾ ਸੁੱਖ ਜਿਹਾ ਮਿਲੂਗਾ ਪਹਿਲਾਂ ਤੇ ਬੰਦੇ ਨੂੰ ਸ਼ਾਂਤੀ ਉਹਦੀ ਜੀ ਨੀਂਦ ਆ ਜਾਂਦੀ ਆ ਇਹ ਪਹਿਲੀ ਰੁਕਾਵਟ ਆ ਨੀਂਦ ਨਾ ਆਵੇ ਨੇਤਰੋ ਨੀਂਦ ਨਾ ਆਵੇ ਮਹੱਲਾ ਪਹਿਲਾ ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਕੰਮ ਸੋ ਜਿਹੜਾ ਨਾਮ ਦਾ ਜਪਣਾ ਹੈ ਇਹ ਨਾ ਇੰਨਾ ਤੇਜ਼ ਜਪੇ ਨਾ ਹੌਲੀ ਜਪੇ ਜਿਹੜਾ ਸਾਰਾ ਦਿਨ ਐਟੋਮੈਟਿਕਲੀ ਤੁਹਾਡੇ ਸਵਾਸ ਆ ਉਹਦੇ ਤੇ ਆ ਜਾਏ ਤੋ ਇਹ ਜਿਹੜੀ ਅੱਖਰਾਂ ਦਾ ਭਾਖਣਾ ਹੈ ਇਹ ਸਵਾਸਾਂ ਨਾਲ ਭਾਖਣਾ ਸੀ ਇੱਕੇ ਆਖ ਹੈ ਸਬਦ ਭਾਖ ਹੈ ਅਰਦ ਉਰਦ ਦੇਨ ਰਾਤੇ ਸਹਿਜ ਅਭਿਆਸ ਹੈ ਸਹਿਜ ਪਕੇ ਸੋ ਮੀਠਾ ਹੋਏ ਸਹਿਜ ਬੋਲੋਵੋ ਜੈਸੇ ਤਤ ਨ ਜਾਈ ਇਹ ਸਹਿਜ ਕੀ ਹੈ ਇਹ ਹੈ ਨੇਚਰ ਦੇ ਵਿੱਚ ਸੂਲ ਹੈ ਸਹਿਜ ਦਾ ਸੂਰਜ ਚੜੂ ਤੇ ਹੌਲੀ ਹੌਲੀ ਚੜੂ ਚੱਕ ਲੱਖ ਦੁਪਹਿਰ ਨਹੀਂ ਹੋ ਜਾਂਦੀ ਡੁੱਬੂ ਤੇ ਹੌਲੀ ਹੌਲੀ ਡੁੱਬੂ ਸਰਦੀ ਆਓ ਤੇ ਹੌਲੀ ਹੌਲੀ ਆਓ ਮੇਵਾ ਕੋਈ ਪੱਕਦਾ ਹੈ ਤੇ ਹੌਲੀ ਹੌਲੀ ਪੱਕੂ ਤਦੇ ਮਹੱਲਾ ਪਹਿਲਾ ਕਹਿੰਦਾ ਸਹਿਜ ਪਕੇ ਸੋ ਮੀਠਾ ਹੋਏ ਜਿਹੜਾ ਅੰਬ ਪਹਿਲਾਂ ਹੀ ਕੱਚਾ ਤੋੜ ਕੇ ਪੈਲ ਤੂੜੀ ਚ ਨੱਪ ਦੋ ਪੈਲ ਪਾ ਦੋ ਉਹ ਚੁੱਪੂਗੀ ਤੇ ਐਡਾ ਗਰਮ ਹੁੰਦਾ ਤੁਹਾਨੂੰ ਦੁਖੂਤਰਾ ਲੱਗ ਜਾਊਗਾ ਨੈਚੁਰਲ ਜਿਹੜਾ ਸੇਬ ਡਾਲੀ ਨਾਲ ਪੱਕਦਾ ਹੈ ਜਾਂ ਨੈਚੁਰਲ ਮੇਵਾ ਉਹ ਸਹਿਜ ਪਕੇ ਸੋ ਮੀਠਾ ਹੋਏ ਇਸ ਕਰਕੇ ਜਿਹੜਾ ਅਭਿਆਸੀ ਜਨ ਸਹਿਜੇ ਸਹਿਜੇ ਚੀਜ਼ ਵਧਾਉਂਦਾ ਹੈ ਗਾਂ ਨੂੰ ਔਰ ਛੇਤੀ ਨਹੀਂ ਕਰਦਾ ਕਾਲਾ ਨਹੀਂ ਪੈਂਦਾ ਉਹਦਾ ਫਲ ਬਹੁਤ ਮਿੱਠਾ ਹੋਵੇਗਾ ਇਸ ਕਰਕੇ ਸਹਿਜ ਪੱਕੇ ਸੋ ਮੀਠਾ ਹੋਏ ਇਹੋ ਸਿੱਧਾ ਜੋਗੀਆਂ ਨੂੰ ਸਮਝਾਇਆ ਸੀ ਭਾਈ ਸਹਿਜ ਭਾਏ ਜਸ ਲਿਓ ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰੋ ਸਿੱਧ ਗੋਸ਼ਟੀ ਇੱਥੇ ਸ਼ੁਰੂ ਹੁੰਦੀ ਬੜੇ ਬੜੇ ਕਠਿਨ ਤਪ ਕਰ ਰਹੇ ਸੀ ਜੰਗਲਾਂ ਚ ਜਾ ਕੇ ਤਪੱਸਿਆ ਮਾਰ ਮਹਾਰਾਜ ਕਹਿੰਦੇ ਨਹੀਂ ਸਹਿਜ ਭਾਏ ਜਸ ਲਿਓ ਉਹਦਾ ਜਸ ਸਹਿਜ ਪਹਿਲਾ ਤੋ ਇਹ ਜਿਹੜਾ ਸਵਾਸਾਂ ਦਾ ਜਪਣਾ ਨਾ ਇੰਨਾ ਹੌਲੀ ਨਾ ਤੇਜ਼ ਸੰਗਤ ਦੇ ਵਿੱਚ ਜਬ ਬੈਠ ਕੇ ਜਪਣਾ ਇਹ ਟੀਮ ਵਰਕ ਹੈ ਉੱਥੇ ਟੀਮ ਦੇ ਨਾਲ ਰਹਿਣਾ ਜਿੱਦਾਂ ਜਪਦੀ ਉਹਦੀ ਸਾਰਿਆਂ ਦੀ ਰਿਜ਼ਲਟੈਂਟ ਧੁਨ ਨਿਕਲਣੀ ਹੈ ਤੁਸੀਂ ਉਹਦੇ ਵਿੱਚ ਮਨ ਜ਼ਿਆਦਾ ਟਿਕਦਾ ਸੰਗਤ ਦੇ ਵਿੱਚ ਔਰ ਸੌਖਾ ਹੋ ਜਾਂਦਾ ਹੈ ਉਹ ਜ਼ਿਆਦਾ ਡਬਲ ਹਰੇ ਕਿੰਨੇ ਜਿੰਨੇ ਬੈਠੇ ਹੋਣਗੇ ਸਭ ਦਾ ਨਾਮ ਜਪਿਆ ਕੰਨਾਂ ਚ ਪੈਂਦਾ ਹੈ ਤੋ ਇਸ ਕਰਕੇ ਸੰਗਤੀ ਦੇ ਵਿੱਚ ਜਿਹੜਾ ਨਾਮ ਹੈ ਸੰਗਤ ਕਾ ਗੁਣ ਬਹੁਤ ਅਧਿਕਾਈ ਬੜਾ ਜ਼ਿਆਦਾ ਗੁਣ ਹੈ ਸੰਗਤ ਦਾ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸ ਟੋਰ ਗੁਰੂ ਪਦਵੀਆਂ ਸੰਗਤ ਚ ਹੀ ਰਹੀਆਂ ਇਹਨਾਂ ਨੇ ਅਲਹਿਦਾ ਸੂਰ ਤੋੜ ਦਿੱਤੇ ਹੁਣ ਵੀ ਜਿਹੜੇ ਸਾਧ ਅੱਜ ਕੱਲ ਦੇ ਇਹਨਾਂ ਨੇ ਜੀ ਫਾਣੇ ਥਾਂ ਬੈਠ ਕੇ ਬੜੀ ਤਪੱਸਿਆ ਕੀਤੀ ਕਰਦੇ ਹੋਣਗੇ ਇਕੱਲੇ ਬੈਠ ਕੇ ਪਰ ਸਾਡੇ ਸੰਗਤੀ ਅਭਿਆਸ ਹੈ ਸਾਡੇ ਗੁਰੂ ਪਦਵੀਆਂ ਸੰਗਤ ਚੋਂ ਨਹੀਂ ਨਿਕਲੀਆਂ ਸੰਗਤ ਦੇ ਵਿੱਚ ਬੜੀ ਬਰਕਤ ਹੈ ਨਾਮ ਜਪਣ ਵਾਲੇ ਪਿੱਛੇ ਤੇ ਸਿੱਖ ਸਭਾ ਦੇਖਿਆ ਕਾ ਭਾਓ ਬਾਬੇ ਨਾਨਕ ਤੋਂ ਇਹ ਸੰਗਤਾਂ ਤੁਰੀਆਂ ਆਉਂਦੀਆਂ ਇਸ ਕਰਕੇ ਸੰਗਤੀ ਅਭਿਆਸ ਜਿਹੜਾ ਹੈ ਉਹ ਸੰਗਤ ਦੇ ਨਾਲ ਮਿਲ ਕੇ ਕਰਨਾ ਪੈਣਾ ਹੈ ਉਹਨੂੰ ਹੀ ਕਿਹਾ ਹੈ ਕਿ ਇਹ ਜਿਹੜਾ ਸੰਗਤ ਦੇ ਨਾਲ ਮਿਲ ਕੇ ਅੱਗੇ ਪਿੱਛੇ ਨਹੀਂ ਹੋਣਾ ਜੇ ਤੁਸੀਂ ਬਹੁਤ ਆਣ ਕੇ ਤੇਜ਼ ਕਰ ਦਿੰਦੇ ਹੋ ਤੇ ਸਾਰਾ ਧੁਨ ਖਰਾਬ ਹੋਜੂ ਉਹਦੇ ਨਾਲ ਹਮ ਪਿੱਛੇ ਲਾਗ ਚਲੀ ਪਿੱਛੇ ਪਿੱਛੇ ਰਹਿ ਕੇ ਜਿੱਦਾਂ ਸੰਗਤ ਜਪਦੀ ਹੈ ਜੇ ਤੁਸੀਂ ਤੇਜ਼ ਜਪ ਗਿਆ ਜਾਂ ਤੁਹਾਨੂੰ ਕੁਛ ਤੁਸੀਂ ਜਰ ਨਾ ਸਕੇ ਜਿਹੜਾ ਕੁਦਰਤੀ ਹੁੰਦਾ ਅੰਦਰੋਂ ਗਿੱਲ ਉੱਠਦੀ ਹੈ ਕਈਆਂ ਦੇ ਉਹਨਾਂ ਨੂੰ ਪਤਾ ਲੱਗਦਾ ਸਨ ਉਹ ਇੱਕ ਅੱਧਾ ਤੇ ਐਸਾ ਹੋਇਆ ਕਿ ਸਾਰੇ ਤੁਸੀਂ ਇਸ ਕਰਕੇ ਪਰ ਉਹਨੂੰ ਵੀ ਨੁਕਸਾਨ ਹੈ ਜ਼ਾਹਰ ਹੋ ਜਾਂਦਾ ਸੰਗਤ ਚ ਫਿਰ ਸਾਰੇ ਕਹਿੰਦੇ ਦੇਖੋ ਜੀ ਇਹਦੇ ਤੇ ਬੜੀ ਕਲਾ ਵਰਤਦੀ ਹੈ ਉਹਦੇ ਨਾਲ ਉਹਨੂੰ ਨੁਕਸਾਨ ਹੈ ਉਸ ਵੇਲੇ ਜਏ और संगत दे पिछे रे गरीबी भावना नाम जपे तो संगत का गुण बहुत अधिकाई बिन संगति सब ऐसे रहे जैसे पास्टोर। तो ए शब्द जेड़ा जपना है ए ऐसा साइंटिफिक बैलेंस्ड अभ्यास है भी ए ना पहला सेहत बन दी। कोई ऐसा मंत्र नहीं जपन वेले जेड़ा कि आ अर्ध उर्द दे उत्ते जा एहो तरीके ना ऐसा है जपोंदा है बंदे दा सब कुछ ही ठीक हो जांदा है। वो की है ए इस तरह है जिस तरह एक रेल छोटी जी दी छोटियां रेल जिते ट्रॉलियां चल रही हो और ट्रॉलियां कोले ना भरिया हो भी भाई ट्रॉलियां उस बेल्ट ते चल रही और कोले ना भरिया पईआं और एक चीज दे लागे जाके फरनस दे लागे जाके जिथे उन्हें कोला पाउना हुंदा ते वो अग बलदी कोला उहनूं भट्ठी नूं चाहीदा ते उह ट्रॉलियां आउंदियां एक ट्रॉली जिहड़ी मोहरे आ जाए छेती ना उलट के ना कोला वापस आ जांदी ते उन्हां ने टाइम सैट कीता हुंदा जदों उह उलट के कोला अनलोड करके वापस आ जाए फिर तुरदी फिर अगली आउंदी। इस तरह सानू लंग्स लई श्वासां दे पवन खिचनी है असी वाहे जिहड़ा कहने हैं वो एक ऑक्सीजन है जिंदगी है साडी ऑक्सीजन वो असी ट्रॉली अनलोड करन लंग्स दे विच टाइम दियो ब्यास तेज करन नाल तुहाडा वो ऑक्सीजन अद्धी रह जूगी कुछ भी नहीं डल सकेगी। इस करके ब्यास ऐसा होवे जिहड़ा कि ट्रॉली कोला सुट के वापस आ जाए अगली ट्रॉली फिर ऐदा साडे श्वासां दी बेल्ट है इहदे विच जिहड़ा असी जिन्नी ऑक्सीजन असी इनू भेज सकते हैं और उस वे ख्याल रखो तंग जगह ना हो खिड़की खोल लो या खुले मैदान चले जाओ या कोई होर डिस्टर्ब ना हो पर ताजी हवा लंग्स ली और लंग्स दे विच भरना हवा इनू ही प्राणायाम कहा है। प्राणा दा मतलब ए साडा व्यास ऐसा है ये सब तो वधिया प्राणायाम दे तरीके ने तो इस करके ए जिहड़ा ऑक्सीजन अंदर भेजनी है ए असी हुण तां भी इस वैस्टर्न हैमी